गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत है जिसका सिरलेख है सिख नज़रिए तो आर्ट अते व्यक्तित्व संबंधी नोट। आओ प्यार नाल सरवण करन दी कोशिश करिए जी। पहला जीवन फिर इसका प्रगटावा। आलूचा ते आड़ू जे उन्हां विच जान है तो बसंत दे आवण ते सफेद फुल्लां नाल लदे जाने चाहीदे हन। हरेक डोडी विचों फुल्लां दे गुच्छे निकलदे हन अते उसनू पूरी तरह घेर लैंदे हन। जीवन आड़ू ते आलूचा इस तरह उस समय अपने फुल्लां तो छुट बाहरी संसार तो पूरी तरह बेनियाज होंदे हन। फिर दोहरा दईए, पहला जीवन फिर इसका प्रगटावा। आलूचा ते आड़ू जे उन्हां विच जान है तो बसंत दे आवण ते सफेद फुल्लां नाल लदे जाने चाहीदे हन। हरेक डोडी विचों फुल्लां दे गुच्छे निकलदे हन अते उसनू पूरी तरह घेर लैंदे हन। जीवन आड़ू ते आलूचा इस तरह उस समय अपने फुल्लां तो छुट बाहरी संसार तो पूरी तरह बेनियाज आउंदे हन। जीवन दे रहस दा अचान चक प्रगटावा जो इको समय इतना अलंकारक अते चिनात्मक है आड़ तक पहुँचण दा रस्ता देंदा है। होंद दियां डूंघियाइयां विच आड़ दा सारा कारज शांत अते तीबर होंदा है। इस दे प्रगटा दे लम्हे कदे कदाई देवतियां दे दर्शना वांग आउंदे हन, पर इस दी मूल जड़ विच हो रही मेहनत निरंतर है अते कुछ वापरदा है। भावें सदियां पिछों वापरे, युगां पिछों वापरे, जदों के ए अचानचक खिड़ के फुलां दा हड़ लिया देंदा है। फिर दोहरा दईए, जीवन दे रहस दा अचानचक प्रगटावा जो इको समय इन्ना अलंकारक ते चिनात्मक है आड़ तक पहुँचण दा रस्ता देंदा है। होंद दियां डूंघियाइयां विच आड़ दा सारा कारज शांत अते तीबर आउंदा है। इस दे प्रगटा दे लम्हे कदे कदाई देवतियां दे दर्शन वांग आउंदे हन, पर इस दी मूल जड़ विच हो रही मेहनत निरंतर है अते कुछ वापरदा है। भावें सदियां पिछों वापरे, युगां पिछों वापरे, जदों के ए अचानचक खिड़ के फुल्लां दा हड़ लिया देंदा है। जो रुखां लई बसंत है मनुखां लई प्रेरणा। बसंत विच खिड़ पैण वांग उस दिन लई हज़ार सर्दियां झागणियां कोई महंगियां नहीं। सब तो उच्चा ते कामल व्यक्ति वह है जो मनुख लई इस प्रेरणा दी बसंत लियाउंदा है। कामल होण तो बिना होर कुछ भी होना आर्ट अते आर्टिस्ट लई कोई अर्थ नहीं रखदा। उस दी आत्मक छों नाल मुरदे मर रहे नीच अते कमीने पापी अते गरीब जवान हो जांदे हन अते एक पल विच कामल अते सुंदर उठदे हन। फिर दोहरा दईए, उस दी आत्मक छों नाल मुरदे मर रहे नीच अते कमीने पापी अते गरीब जवान हो जांदे हन अते एक पल विच कामल अते सुंदर उठदे हन। इस अजीब पर अक्सर वापरदे कुदरत दे ब्रह्मंडी कारज नूं असी आम तौर ते भूल जांदे हां। सर्वोत्तम आर्ट मनुखी इतिहास दे किसे समय जिवें के अज किसे जाति दी सृजनात्मक आर्ट प्रवृत्ति सदा वधी रही है ते स्वर्गां तों मनुख तक गुरुता मनुख नूं मिलदी रही है। उस दी प्रेरणा दे निराले समय दीआं रचनावां मनुख जाति दे इस दे समाजिक जीवन दे हर पक्षों महान क्लासिक बन जांदियां हन। संगीत, नृत्य, कावी, चित्रकारी, बुत काड़त खुश अते सुतंत्र होए दिलां विचों निकले हन। जिवें के सुनहरी संगतरियां नाल लदे जाण ते संगतरियां दे रुख दियां नाजक टहणियां झुक जांदियां हन। सुनहरी फसल इन्नी बहुतात विच पकदी है कि सदियां तक मनुख उस नूं कढ़दा रहिंदा है अते ओ उत्थे ही अपनी असली शान विच झूम रही हुंदी है। ਸਦਾ ਲਈ ਇੱਕ ਸੁੰਦਰ ਸੁਪਨਾ। ਇਹ ਸੁਪਨਾ ਸਦਾ ਚੱਲਦਾ ਹੈ, ਆਦਰਸ਼ ਜੀਵਨ ਨਾਲ ਰਲ ਜਾਂਦੇ ਹਨ, ਸਾਰਾ ਜੀਵਨ ਵੱਧਦਾ ਫੁੱਲਦਾ ਹੈ। ਆਰਟ ਦੀ ਰੂਹ ਵਿੱਚ ਕੋਈ ਲੋਕਤੰਤਰ ਨਹੀਂ। ਜਮਹੂਰੀ ਆਰਟ ਤਾਂ ਜੂ ਵਿੱਚ ਉੱਗੇ ਘਾਹ ਵਾਂਗ ਹੈ, ਜਿਸ 'ਤੇ ਛੋਟੇ ਛੋਟੇ ਨੀਲੋਫਰ ਨੱਚ ਰਹੇ ਹੋਣ। ਇਹ ਸੁੰਦਰ ਹੋ ਸਕਦੇ ਹਨ, ਪਰ ਕੇਵਲ ਸੁੰਦਰ ਅਤੇ ਇਸ ਤੋਂ ਵੱਧ ਕੁਝ ਵੀ ਨਹੀਂ। ਆਰਟ ਸਾਡੀ ਰੂਹ ਵਿੱਚ ਚਰਨਾੜ ਛੇੜੇ, ਇਹ ਨੀਲੇ ਸਮੁੰਦਰ ਨੂੰ ਮੱਥ ਦੇਵੇ ਅਤੇ ਇਸ ਵਿੱਚੋਂ ਮਨੁੱਖ ਜਾਤੀ ਲਈ ਕੋਈ ਨਵਾਂ ਸੂਰਜ ਅਤੇ ਨਵਾਂ ਚੰਨ ਕੱਢ ਲਿਆਵੇ। ਮਨੁੱਖ ਦੀ ਸਾਰੀ ਮਨੁੱਖ ਜਾਤੀ ਦੀ ਰੂਪ ਵਿੱਚ ਰੂਹਾਨੀ ਚੇਤਨਤਾ ਦੀ ਬ੍ਰਹਿਮੰਡੀ ਉਪਜ ਤੋਂ ਕੁਝ ਵੀ ਘੱਟ, ਸਾਰੀ ਜਾਤੀ ਦੇ ਤੌਰ 'ਤੇ ਇਸ ਦੀ ਉੱਨਤੀ ਭਾਵੇਂ ਜਿੱਥੇ ਸੀ ਉਸ ਤੋਂ ਕੁਝ ਹੀ ਇੰਚ ਉੱਪਰ ਹੋਵੇ ਅਨੁਕਰਣ ਹੈ, ਅਸਲ ਆਰਟ ਨਹੀਂ। ਸਿਖਲਾਈ ਲਈ ਸਕੂਲਾਂ ਵਿੱਚ ਅਨੁਕਰਣ ਯਾਨੀ ਨਕਲ ਦੀ ਕੋਈ ਮਹੱਤਤਾ ਹੋ ਸਕਦੀ ਹੈ, ਪਰ ਉਹ ਦੈਵੀ ਪ੍ਰੇਰਣਾ ਦੇ ਪ੍ਰਗਟਾਅ ਦਾ ਚੰਗਾ ਮਾਧਿਅਮ ਨਹੀਂ। ਕਮਲ ਦੇ ਪੱਤਿਆਂ 'ਤੇ ਪਏ ਛੋਟੇ ਕਤਰਿਆਂ ਦੀ ਕੇਵਲ ਗੁਲਾਮ ਹੀ ਪ੍ਰਸ਼ੰਸਾ ਕਰ ਸਕਦੇ ਹਨ। ਸੁਤੰਤਰ ਮਨੁੱਖ ਤਾਂ ਸਮੁੰਦਰ, ਸੂਰਜ ਅਤੇ ਚੰਨ ਨਾਲ ਖੇਡਦੇ ਹਨ। ਬੀਥੋਵਨ ਦੇ ਆਪਣਾ ਸੁਰ ਤਰਾਨਾ ਦੇਣ ਤੋਂ ਪਹਿਲਾਂ ਹਰ ਕੋਈ ਇਹ ਸਮਝਦਾ ਸੀ ਕਿ ਉਸਦਾ ਸੰਗੀਤ ਨਿਪੁੰਨਤਾ ਵਾਲਾ ਹੈ। ਇੱਕ ਸੁਤੰਤਰ ਪ੍ਰਤਿਭਾ ਨੇ ਸੰਗੀਤ ਦੇ ਆਰਟ ਨੂੰ ਇੱਕ ਨਵੀਂ ਅਸੀਮ ਸੇਧ ਵੱਲ ਮੋੜ ਕੇ ਮਨੁੱਖੀ ਵਿਚਾਰਾਂ ਨੂੰ ਸੁਤੰਤਰ ਕਰ ਦਿੱਤਾ, ਪਰੰਤੂ ਬੀਥੋਵਨ ਨੇ ਇਸ ਨੂੰ ਆਪਣੀ ਰੂਹ ਵਿੱਚੋਂ ਕੱਢਿਆ। ਬੀਥੋਵਨ ਨੇ ਆਪਣੇ ਆਪ ਵਿੱਚ ਇੱਕ ਨਵਾਂ ਯੁੱਗ ਲਿਆਂਦਾ। ਮੈਂ ਨਹੀਂ ਸਮਝਦਾ ਕਿ ਕਿਸੇ ਕਿਸਮ ਦੀ ਬਾਦਸ਼ਾਹਤ ਇਸ ਰੰਗੇ ਹੋਏ ਮਨੁੱਖ ਦੀ ਸੰਪੂਰਨ ਆਜ਼ਾਦੀ ਨਾਲੋਂ ਉਚੇਰੀ ਹੋਵੇ, ਜਿਸ ਨੇ ਸਾਡੇ ਸਾਹਮਣੇ ਨਵਾਂ ਅੰਤਰਮੁਖੀ ਸੰਸਾਰ ਰਚ ਦਿੱਤਾ। ਹੁਣ ਬੀਥੋਵਨ ਦੇ ਚਿੱਤਰਕਾਰਾਂ ਵੱਲੋਂ ਰੰਗਾਂ ਨਾਲ ਬਣਾਏ ਚਿੱਤਰ ਆਰਟ ਦੀ ਆਲੋਚਨਾ ਹਨ, ਆਰਟ ਨਹੀਂ। ਦਲੇਰ ਅਤੇ ਅਚੰਬਤ ਕਰਨ ਵਾਲੀ ਮੌਲਿਕਤਾ, ਜਿਵੇਂ ਕਿ ਮੈਂ ਕਿਹਾ ਹੈ, ਮਨੁੱਖੀ ਆਯੂ ਪਰਿਵਰਤਨ, ਮੌਲਿਕਤਾ ਪਰਿਵਰਤਨ ਅਸਲ ਆਰਟਿਸਟ ਦੀ ਪਹਿਲੀ ਨਿਸ਼ਾਨੀ ਹੈ। ਸ੍ਰੀ ਓਕਾਕੋਰਾ ਦੀ ਅਨੁਕਰਣ ਵਿਰੋਧੀ ਚਿੜ ਠੀਕ ਹੀ ਹੈ ਜਦੋਂ ਉਹ ਕਹਿੰਦਾ ਹੈ, ਅਨੁਕਰਣ ਭਾਵੇਂ ਉਹ ਕੁਦਰਤ ਦਾ ਹੋਵੇ, ਪੁਰਾਣੇ ਮਾਲਕਾਂ ਦਾ ਹੋਵੇ, ਜਾਂ ਸਭ ਤੋਂ ਵੱਧ ਆਪਣੇ ਆਪ ਦਾ ਹੋਵੇ, ਉਸ ਸ਼ਖਸੀਅਤ ਦੀ ਜੋ ਮੌਲਿਕ ਪਾਰਟ ਅਦਾ ਕਰਨ ਵਿੱਚ ਭਾਵੇਂ ਉਹ ਜੀਵਨ ਦੇ, ਮਨੁੱਖ ਦੇ, ਕੁਦਰਤ ਦੇ ਮਹਾਨ ਨਾਟਕ ਦੇ ਦੁਖਾਂਤ ਵਿੱਚੋਂ ਹੋਵੇ, ਖੁਸ਼ੀ ਅਨੁਭਵ ਕਰਦੀ ਹੈ, ਪਛਾਣ ਲਈ ਘਾਤਕ ਹੈ। ਰੂਹ ਦੀ ਸ਼ਹਿਨਸ਼ਾਹੀ ਮਿਲ ਜਾਂਦੀ ਹੈ, ਕਲਾਮਾਈ ਚੇਤਨਾ ਸੁਤੰਤਰ ਹੁੰਦੇ ਸੁਤੰਤਰਤਾ ਆ ਜਾਂਦੀ ਹੈ। ਮਹਾਨ ਨਜ਼ਰੀਏ ਤੋਂ ਇਹ ਸੱਚ ਹੈ ਕਿ ਆਰਟ ਤੋਂ ਛੁੱਟ ਕੋਈ ਵੀ ਮਨੁੱਖ ਨੂੰ ਸੁਤੰਤਰ ਨਹੀਂ ਕਰ ਸਕਦੀ। ਮੈਂ ਓਕਾਕੋਰਾ ਦੇ ਸ਼ਬਦ ਫਿਰ ਦੁਹਰਾਉਂਦਾ ਹਾਂ, ਜਦੋਂ ਬੜੀ ਖੂਬਸੂਰਤੀ ਨਾਲ ਕਹਿੰਦਾ ਹੈ ਕਿ ਸਜਾਵਟ ਦੇ ਪੱਖੋਂ ਕੁਦਰਤ ਦੇ ਟੋਟੇ, ਕਾਲੇ ਬੱਦਲ ਜਿਨ੍ਹਾਂ ਦੀ ਆਗੋਸ਼ ਵਿੱਚ ਬਿਜਲੀ ਸੁੱਤੀ ਪਈ ਹੈ, ਚੀਨ ਦੇ ਜੰਗਲਾਂ ਦੀ ਮਹਾਨ ਖਾਮੋਸ਼ੀ, ਬਰਫ਼ ਦੀ ਸਥਿਰ ਸਵੱਛਤਾ, ਕਾਲੇ ਪਾਣੀਆਂ ਵਿੱਚੋਂ ਨਿਕਲਦੇ ਕਮਲ ਦੀ ਆਕਾਸ਼ੀ ਸ਼ੁੱਧਤਾ, ਆੜੂ ਦੇ ਫੁੱਲਾਂ 'ਤੇ ਤਾਰਿਆਂ ਵਰਗੇ ਸਾਹ, ਕਿਸੇ ਕੁਆਰੀ ਦੇ ਗਾਉਣ 'ਤੇ ਪਏ ਬਹਾਦਰਾਂ ਦੇ ਖੂਨ ਦੇ ਧੱਬੇ, ਨਾਇਕ ਵੱਲੋਂ ਬੁਢਾਪੇ ਸਮੇਂ ਕੇਰੇ ਅਥਰੂ, ਜੰਗ ਦਾ ਮਿਲਿਆ ਜੁਲਿਆ ਭੈ ਅਤੇ ਤਰਸ, ਅਤੇ ਕਿਸੇ ਗੌਰਵਤਾ ਦੀ ਢਲ ਰਹੀ ਦੁਪਹਿਰ, ਅਜਿਹੀ ਪ੍ਰਵਿਰਤੀ ਅਤੇ ਚਿੰਨ੍ਹ ਹਨ ਜਿਨ੍ਹਾਂ ਵਿੱਚ ਕਲਾਕਾਰੀ ਚੇਤਨਾ ਆਪਣੇ ਇਲਹਾਮੀ ਹੱਥਾਂ ਨਾਲ ਖੁਦਾਈ ਦੇ ਬੁਰਕੇ ਨੂੰ ਹਟਾਉਣ ਲਈ ਛੋਣ 'ਤੇ ਪਹਿਲਾਂ ਡੁੱਬ ਜਾਂਦੀ ਹੈ। ਆਰਟ ਇਸ ਧਰਮ ਦਾ ਵਕਤੀ ਪੜਾਓ ਬਣ ਜਾਂਦਾ ਹੈ, ਜਾਂ ਉਹ ਲਮਹਾ ਜਦੋਂ ਪਿਆਰ ਅਸੀਮ ਦੀ ਭਾਲ ਦੀ ਯਾਤਰਾ ਦੇ ਦੌਰਾਨ ਅਰਧ ਚੇਤਨ ਅਵਸਥਾ ਵਿੱਚ ਠਹਿਰ ਜਾਂਦਾ ਹੈ। ਪ੍ਰਾਪਤ ਕੀਤੇ ਭੂਤ ਅਤੇ ਧੁੰਦਲੇ ਭਵਿੱਖ ਨੂੰ ਸੁਝਾਅ ਦੇ ਸੁਪਨੇ ਨੂੰ ਵੇਖਣ ਲਈ ਢਿੱਲ ਮੱਠ ਕਰ ਰਿਹਾ ਹੈ। ਹੋਰ ਕੁਝ ਵਧੇਰੇ ਧਾਰਨਾ ਨਹੀਂ, ਪਰ ਰੂਹ ਦਾ ਇੱਕ ਸੁਝਾਅ ਵੀ ਮਹਾਨ ਨਾਲੋਂ ਘੱਟ ਨਹੀਂ। ਆਰਟ ਦੇ ਇਸ ਆਦਰਸ਼ ਨੂੰ ਸਾਹਮਣੇ ਰੱਖ ਕੇ ਤੁਸੀਂ ਆਪਣੀ ਕਲਪਨਾ ਦੀ ਦ੍ਰਿਸ਼ਟੀ ਵਿੱਚ ਏਸ਼ੀਆਈ ਜੀਵਨ ਦੀਆਂ ਸ਼ਾਨਦਾਰ ਝਾਕੀਆਂ ਦੇ ਅੱਗੋਂ ਲੰਘ ਸਕਦੇ ਹੋ। ਜੋ ਭਗਵਾਨ ਬੁੱਧ ਦੀ ਪੀਲੇ ਕੱਪੜਿਆਂ ਵਾਲੀ ਕਾਮਲ ਬਣਾਈ ਮਨੁੱਖਤਾ ਵੱਲੋਂ ਪ੍ਰੇਰਣਾ ਪ੍ਰਾਪਤ ਸੀ। ਬੋਧੀ ਆਰਟ ਜੋ ਉਸ ਏਸ਼ੀਆਈ ਬਸੰਤ ਦੇ ਦੌਰਾਨ ਫੁੱਲਾਂ ਦੇ ਹੜ੍ਹ ਵਾਂਗ ਖਿੜਿਆ, ਉਸ ਅੰਦਰੂਨੀ ਬਾਦਸ਼ਾਹਤ ਦਾ ਜੋ ਗਰੀਬਾਂ ਅਤੇ ਅਮੀਰਾਂ ਨੇ ਇੱਕੋ ਜਿਹੀ ਮਾਣੀ ਚਿਨਾਤਮਕ ਅਤੇ ਅਲੰਕਾਰਿਕ ਪ੍ਰਗਟਾਵਾ ਹੈ। ਉਹ ਬਸੰਤ ਦੇ ਸਾਹਾਂ ਦਾ ਗੁਪਤ ਰਹੱਸ ਸੀ ਜਿਸ ਨੇ ਜਾਦੂਈ ਅਸਰ ਨਾਲ ਤੁਰੰਤ ਸਾਰਿਆਂ 'ਤੇ ਖੇੜਾ ਲਿਆਂਦਾ। ਬੁੱਧ ਨੇ ਪੂਰਨ ਸ਼ੁਕਰਾਨੇ ਵਿੱਚ ਹਰ ਫੁੱਲ ਨੂੰ, ਉਸਦੇ ਤਾਜ ਨੂੰ, ਸੰਗੀਤ ਨੂੰ ਉਠਾਇਆ ਅਤੇ ਉਸ ਵਿਸ਼ੁੱਧ ਦੀ ਖੁਸ਼ੀ ਵਿੱਚ ਸਾਰਿਆਂ ਪੂਰਨ ਤੌਰ 'ਤੇ ਅਤੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ। ਅਤੇ ਭੈਣ ਨਿਵੇਦਿਤਾ ਨੇ ਇਸ ਤਰ੍ਹਾਂ ਆਪਣੇ ਸੁੰਦਰ ਸ਼ਬਦਾਂ ਵਿੱਚ ਬੁੱਧ ਦੁਆਰਾ ਆਪਣੇ ਵਿਅਕਤਿਤਵ ਸਦਕਾ ਪੈਦਾ ਕੀਤੇ ਮਾਹੌਲ ਦਾ ਵਰਣਨ ਖਤਮ ਕੀਤਾ ਹੈ। ਉਸ ਉਕਾਕੁਰਾ ਲਈ ਇਹ ਉਸਦੇ ਦੇਸ਼ ਦੇ ਆੜ ਦੇ ਅਲੰਕਾਰਿਕ ਜਾਂ ਸਨਅਤੀ ਲੱਛਣ ਨਹੀਂ ਜੋ ਉਸਦੇ ਅਸਲੀ ਤੱਤਵ ਸਿਰਜਦੇ ਹਨ, ਸਗੋਂ ਆਦਰਸ਼ ਦਾ ਉਹ ਮਹਾਨ ਜੀਵਨ ਹਨ ਜਿਸ ਦਾ ਯੂਰਪ ਵਾਲਿਆਂ ਨੂੰ ਅਜੇ ਤੱਕ ਘੱਟ ਵੱਧ ਹੀ ਪਤਾ ਹੈ। ਆਲੂਚੀ ਦੇ ਖਿੜੇ ਫੁੱਲਾਂ ਦੇ ਕੁਝ ਚਿੱਤਰ ਨਹੀਂ, ਡਰੈਗਨ ਵਰਗੇ ਵੱਡੇ ਅਨੁਭਵ ਵਾਲੇ ਪੰਛੀਆਂ ਅਤੇ ਫੁੱਲਾਂ ਦੇ ਨਹੀਂ, ਸਗੋਂ ਮੌਤ ਦੀ ਪੂਜਾ। ਮਾਮੂਲੀ ਹਕੀਕਤ ਦੇ ਨਹੀਂ, ਭਾਵੇਂ ਕਿੰਨੀ ਵੀ ਖੂਬਸੂਰਤ ਹੋਵੇ, ਸਗੋਂ ਮਨੁੱਖ ਦਿਮਾਗ ਦੀ ਪਹੁੰਚ ਦੇ ਘੇਰੇ ਵਿੱਚ ਆਉਂਦੇ ਸਭ ਤੋਂ ਮਹਾਨ ਵਿਸ਼ੇ ਦੀ ਮਹਾਨ ਵਿਆਖਿਆ। ਕਿਸੇ ਬੋਧ ਦੀ ਦੂਜਿਆਂ ਨੂੰ ਬਚਾਉਣ ਦੀ ਇੱਛਿਆ, ਨਾ ਕਿ ਆਪਣੇ ਆਪ ਨੂੰ, ਇਹ ਜਾਪਾਨੀ ਆਰਟ ਅਤੇ ਅਸਲ ਭਾਰ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਿਵੇਂ ਭਾਰਤ ਵਿੱਚ ਬੁੱਧ ਦੇ ਜਨਮ ਨੇ ਏਸ਼ੀਆ ਦੀ ਰੂਹ ਨੂੰ ਉਤੇਜਿਤ ਕਰ ਦਿੱਤਾ ਸੀ। ਚੀਨ ਅਤੇ ਜਾਪਾਨ ਦੀਆਂ ਏਸ਼ੀਆਈ ਕੌਮਾਂ ਦੇ ਜੀਵਨ ਵਿੱਚ ਉਸਨੇ ਰੂਹ ਫੂਕੀ ਸੀ। ਇਸ ਤਰ੍ਹਾਂ ਲੋਕਾਂ ਦੀ ਰੂਹਾਨੀ ਚੇਤਨਤਾ ਦਾ ਅਸਲ ਕਲਾਮਈ ਪ੍ਰਗਟਾਵਾ ਪ੍ਰਾਪਤ ਕੀਤੀ ਸਫਲਤਾ ਦੀ ਕਿਸਮ ਦਾ ਨਹੀਂ, ਸਗੋਂ ਰੂਹਾਨੀਅਤ ਵਾਲੇ ਆਪੇ ਦੀ ਅਚਾਨਕ ਝਲਕ ਪੈਣ ਦਾ ਹੈ। ਗੁਰੂ ਸਾਹਿਬਾਂ ਨੇ ਆਪੇ ਦੀ ਪਛਾਣ ਸੰਬੰਧੀ ਸਾਡੇ ਆਦਰਸ਼ਾਂ ਨੂੰ ਬਦਲ ਦਿੱਤਾ। ਆਪਣੇ ਆਪ ਨੂੰ ਜਾਣੋ, ਕੇਵਲ ਅਸ਼ੰਗ ਤੌਰ 'ਤੇ ਠੀਕ ਨਹੀਂ, ਸੱਚੀ ਕਲਾਮਾਈ ਚੇਤਨਤਾ ਜਾਂ ਧਾਰਮਿਕ ਚੇਤਨਤਾ ਲਈ ਆਪਣੀ ਅੰਦਰੂਨੀ ਸੁੰਦਰਤਾ ਵਿੱਚ ਵਿਗਸਦੀ ਹੈ ਜਦੋਂ ਮਨੁੱਖ ਦਾ ਅੰਦਰਲਾ ਅਤੇ ਕੁਦਰਤ ਦਾ ਬਾਹਰਲਾ ਆਪਾ ਆਪਸ ਵਿੱਚ ਮਿਲ ਜਾਂਦੇ ਹਨ। ਦੋਵੇਂ ਅਸਲੀਅਤ 'ਚੋਂ ਜਨਮਦੇ ਹਨ ਜੋ ਦੋਹਾਂ ਤੋਂ ਪਰੇ ਹੈ। ਇਹ ਮੇਲ ਵਿਰਲਾ ਹੀ ਹੁੰਦਾ ਹੈ ਅਤੇ ਇਹ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਜੀਵਨ ਦਾ ਬ੍ਰਹਿਮੰਡੀ ਕਾਰਜ ਹੈ। ਹਾਂਜੀ, ਦੋਵੇਂ ਅਸਲੀਅਤ 'ਚੋਂ ਜਨਮਦੇ ਹਨ ਜੋ ਦੋਹਾਂ ਤੋਂ ਪਰੇ ਹੈ। ਇਹ ਮੇਲ ਵਿਰਲਾ ਹੀ ਹੁੰਦਾ ਹੈ ਅਤੇ ਇਹ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਜੀਵਨ ਦਾ ਬ੍ਰਹਿਮੰਡੀ ਕਾਰਜ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।